गुरु रूप प्यारी सात संगत जी, वाहिगुरु जी का खालसा, वाहिगुरु जी की फतेह। एक वेरी भाई साईं दास जी की धर्म सुपत्नी बीबी रामो जी ने उस दी एक सहेली ने सवाल किया कि भैन जी तुहानू की कुट्टी मिल गई है जो किसी नाल ईरखा तुहानू फुरदी नहीं, कोई कीता जाने या ना जाने, कोई कीता जाए ना जाए, कोई कीता भुलावे या भुला के दुख तक देवे, तुसी उसे तरह ही रहिंदे हो। सो इस वार्तालाप नू भाई वीर सिंह जी ने बड़े सोहने तरीके नाल लिखिया है, आओ प्यार नाल सरवण करन दी कोशिश करिए जी। डले दी संगत डले पहुंची, इत्थे प्रेमियां दे प्रेम ते सत्संग दा प्रवाह अखंड जारी सी। साईं दास जी नू सारे अपना मुखिया समझदे सी, इस करके नहीं कि उस विच कोई धन दा बलकार जां विद्या दा अहंकार सी, पर इसलिए कि उस विच प्यार वसदा सी। किसे नाल ईरखा तां कदे इन्हां नू छो नहीं गई सी। नगर भर विच ते सारी साकादारी विच रामो दा बेलाग वर्तना ते सब दा भला करना उगा हो रहा सी। एक दिन किसी सहेली ने पूछया, भैन जी तुहानू की कोटी मिल गई है जो किसी नाल ईरखा तुहानू फुरदी नहीं, कोई कीता जाने ना जाने, कोई कीता जाए ना जाए, कोई कीता भुलावे या भुला के दुख तक देवे, तुसी उसे तरह ही रहिंदे हो। रामो ने कहा, भैन जी वाहिगुरु की दरगाह विच प्रेमियां दा निवास होंदा है, ते जे प्रेम दी आदत इस दुनिया विच ना पकाई तां होर किथे पकावांगे। ए मनुखी जन्म दुर्लभ है, इस विच मनुख नू अपना आप ऐसा उच्चा करी जाना चाहिदा है जो प्रेम वाला हो के दरगाह विच रहण दे लायक हो जावे। गुरु जी भी सब नू प्रेम करदे हन ते प्रेम सिखालदे हन, तां ते सिखी दे चाहवाना नू भी प्रेम ही चाहिए। सहेली, की इतने ख्याल नाल अपने आप नू उच्चा करन दी हिम्मत पैदा हो जांदी है? रामो, भरोसा लोड़िए पहला, फिर काल, फिर नित दी आप नाल बीतदियां दे वर्तावे हिम्मत भरदे हन। सहेली, ओ की कुर? रामो, सिदक या भरोसा या निश्चा जिस शै नू आखदे हन असी उस नू समझदे नहीं हां, पर ये ऐसी नियामत है कि अकल तो भी वधीक उची ते अमोलक है। जद सानू रत्ती जिना भरोसा हो जावे कि वाहिगुरु है और साडे अंग संग है और सानू प्यार करदा है, तद कुदरत वालों सारियां हिम्मतां करन लई उद्दम जाग पैंदा है। कदम कदम ते परमेश्वर दा होना, उसका अंग संग होना और सानू प्यार करना वर्तदा दिसन लग पैंदा है। ज्यों ज्यों ये वर्तारा रोज हड्डी बीतदा है, त्यों त्यों भरोसा वधदा जांदा है। ज्यों ज्यों भरोसा वधदा है, ये हड बीते वर्तारे वधीक तो वधीक दिखाई देंदे जांदे हन कि परमेश्वर है, साडे अंग संग है ते सानू प्यार करदा है। प्यारी भैण, जदों रोज सदा एक रस रहण वाले प्रेम स्वरूप परमेश्वर दे होण मात्र दा सिदक बज गया, फिर दिल पर आपे ए असर बैठदा है कि जद मेरे पैदा करन वाले ते प्यार करन वाले दा स्वरूप सुधा नेकी ते प्रेम है, तद मेरे करतव भी उसे तरह दे होने चाहिए हन। जो सुभाव पिता दा है, उसे सुभाव वाली हो के मैं पिता दी प्यारी हो सकदी हाँ। फिर ईरखा छड़न ते प्यार दी वरतों वरतन लई कोई मेहनत नहीं करनी पैंदी, सगों इस तरह दा चाओ ऐसा करन लई आपे पैदा हो जांदा है और ओ चाओ उसे विच आपे लई चलदा है। इत्थे को पहुंच के एक होर कला वरतदी है, ओ ए कि वाहिगुरु नू भुल के या बदी करके या प्रेम दे उलट किसे नाल द्वेह करके जी आपे ही खुसन लग जांदा है, कुछ शरीर भी टुटन लग जाता है, सगों बाजे वेले जीव ऐसा छिता हुंदा है कि अपने आप नू वड़ वड़ के खान लग पैंदा है। बाणी विच चित नहीं लगदा, बेनती विच नहीं खुबदा, शुकर तो नसदा है, ਤੇ ਵਾਹਿਗੁਰੂ ਦੀ ਯਾਦ ਵੀ ਭੁੱਲ ਭੁੱਲ ਜਾਂਦੀ ਹੈ। ਸਰੀਰ ਤੇ ਮਨ ਦੀ ਇਹ ਟੋਟ ਐਸੀ ਮਾਲੂਮ ਹੁੰਦੀ ਹੈ ਕਿ ਜਿਵੇਂ ਕੋਈ ਦੰਡ ਹੈ। ਉਸ ਵੇਲੇ ਹਾੜੇ ਤਰਲੇ ਕੜੀਦੇ ਹਨ ਕਿ ਹੁਣ ਇੱਕ ਵਾਰੀ ਚੈਨ ਆਵੇ ਤਾਂ ਫਿਰ ਕਦੀ ਐਸਾ ਨਾ ਕਰਾਂਗੇ। ਸੋ ਐਸੇ ਸਮੇਂ ਬਾਣੀ ਪੜ੍ਹਨੀ ਚਾਹੀ, ਜੇ ਜੀ ਨਾ ਲੱਗੇ ਤਾਂ ਵੀ, ਜੇ ਜੀ ਨਾ ਵੀ ਲੱਗੇ ਤਾਂ ਵੀ। ਬਾਣੀ ਪੜ੍ਹਦਿਆਂ ਅਤੇ ਵਿਚਾਰਦਿਆਂ ਜਦ ਮਨ ਦੀ ਮੈਲ ਉਤਰਦੀ ਹੈ ਤਦ ਫਿਰ ਸ਼ਾਂਤੀ ਅਤੇ ਸੁਖਾ ਵਰਤਦਾ ਹੈ। ਇਉਂ ਜਾਪਦਾ ਹੈ ਕਿ ਅਸੀਂ ਕਿਸੇ ਬੜੇ ਭਾਰੇ ਸਖ਼ਤ ਪਰਬਤ ਦੇ ਹੇਠ ਆ ਗਏ ਸਾਂ ਔਰ ਮਸਾਂ ਨਿਕਲੇ ਹਾਂ। ਇਹ ਸੁੱਖ ਸਾਰੇ ਸਰੀਰ ਵਿੱਚ ਪ੍ਰਤੀਤ ਦੇ ਕੇ ਫਿਰ ਅੰਦਰੋਂ ਸ਼ੁਕਰ ਦੇ ਆਵਾਜ਼ੇ ਨਿਕਲਦੇ ਹਨ ਅਤੇ ਮਨ ਕਹਿੰਦਾ ਹੈ ਪਿਆਰੇ ਦੀ ਮਰਜ਼ੀ ਦੇ ਉਲਟ ਕੀਤਿਆਂ ਸਭ ਕੁਛ ਉਲਟ ਪੁਲਟ ਹੋ ਗਿਆ ਸੀ, ਫਿਰ ਨਾ ਕਦੇ ਐਸਾ ਹੋਵੇ। ਇਹ ਵਿਚਾਰਦਾ ਹੋਇਆ ਮਨ ਕਦੇ ਪ੍ਰਾਰਥਨਾ ਵਿੱਚ ਐਸਾ ਜੁੜਦਾ ਹੈ ਅਤੇ ਤਰਲੇ ਕਰਦਾ ਹੈ ਕਿ ਹੇ ਕਰੁਣਾ ਨਿਦੇ, ਜੇ ਤੂੰ ਤੁੱਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ। ਐਂ ਜਤਨ ਲਾਉਂਦਿਆਂ ਕਰਤਾਰ ਅਤੇ ਗੁਰੂ ਦੀ ਆਪਣੀ ਮਿਹਰ ਨਾਲ ਕੁਛ ਆਪੇ ਹੀ ਸੁਭਾਅ ਵਿੱਚ ਪਲਟਾ ਜਾਂਦਾ ਹੈ। ਸਹੇਲੀ, ਇਹ ਹਾਲ ਤੁਹਾਡਾ ਹੀ ਸੁਣਿਆ ਹੈ, ਹੋਰ ਤਾਂ ਕਿਸੇ ਦਾ ਨਹੀਂ ਹੁੰਦਾ। ਕੀ ਇਹ ਤੁਹਾਡੇ ਵਰਗੇ ਚੁਣੇ ਹੋਏ ਪਿਆਰਿਆਂ ਦਾ ਹੀ ਹੁੰਦਾ ਹੈ ਕਿ ਸਭ ਕਿਸੇ ਦਾ ਹੁੰਦਾ ਹੈ? ਰਾਮੋ, ਪਹਿਲੀ ਗੱਲ ਇਹ ਠੀਕ ਨਹੀਂ ਕਿ ਅਸੀਂ ਚੁਣੇ ਹੋਏ ਹਾਂ, ਅਸੀਂ ਤਾਂ ਚੁਣੇ ਹੋਏ ਮੂਰਖ ਹੋ ਸਕਦੇ ਹਾਂ। ਦੂਜੇ, ਇਹ ਦਸ਼ਾ ਡਾਕੂ ਅਤੇ ਚੋਰ ਤੋਂ ਲੈ ਕੇ ਪੂਰਨ ਸੰਤ ਤੱਕ ਦੀ ਹੁੰਦੀ ਹੈ ਕਿ ਬਦੀ ਕਰਕੇ ਚਿੱਤ ਵਿੱਚ ਉਦਾਸੀ ਆਉਂਦੀ ਹੈ ਅਤੇ ਭਲਿਆਈ ਕਰਕੇ ਚਿੱਤ ਵਿੱਚ ਖੁਸ਼ੀ ਆਉਂਦੀ ਹੈ। ਫਰਕ ਹੈ ਤਾਂ ਇਤਨਾ ਕਿ ਚੋਰ ਆਦਿਕ ਦੁਰਾਚਾਰੀ ਲੋਕਾਂ ਨੂੰ ਆਪਣੀ ਜੀਹ ਦੀ ਉਦਾਸੀ ਨੂੰ ਦੇਖਣ ਦਾ ਸੁਭਾਅ ਨਹੀਂ ਹੁੰਦਾ। ਜੇ ਉਹਨਾਂ ਨੂੰ ਇਹ ਉਦਾਸੀ ਦਿਸੇ ਵੀ ਤਾਂ ਸ਼ਰਾਬ, ਜੂਏ ਅਤੇ ਖੇਡਾਂ ਤਮਾਸ਼ਿਆਂ ਵਿੱਚ ਉਸ ਉਦਾਸੀ ਨੂੰ ਉਹ ਭੁਲਾਉਂਦੇ ਹਨ। ਬਾਰ ਬਾਰ ਇਸ ਤਰ੍ਹਾਂ ਕਰਦਿਆਂ ਉਹਨਾਂ ਦਾ ਮਨ ਦਿਨੋਂ ਦਿਨ ਕਠੋਰ ਹੁੰਦਾ ਜਾਂਦਾ ਹੈ। ਦੁਨੀਆਦਾਰ ਲੋਕ ਐਸੀ ਉਦਾਸੀ ਨੂੰ ਅਕਲਾਂ ਨਾਲ ਨਜਿੱਠਦੇ ਹਨ, ਦਿਲ ਨੂੰ ਓਪਰੀਆਂ ਤਸੱਲੀਆਂ ਦਿੰਦੇ ਹਨ ਕਿ ਤੂੰ ਠੀਕ ਕੀਤਾ ਹੈ, ਮੁਨਾਸਿਬ ਹੀ ਇਹੋ ਕਰਨਾ ਸੀ। ਇਹਨਾਂ ਲੋਕਾਂ ਦੀ ਜੇਕਰ ਅਕਲਾਂ ਨਾਲ ਮਨ ਦੀ ਉਦਾਸੀ ਨਾ ਲਵੇ ਤਦ ਖੇਲ ਕੁੱਦ ਤਮਾਸ਼ੇ ਹਾਸੀ ਅਤੇ ਸੁੱਖਾਂ ਦੇ ਰੁਝੇਵਿਆਂ ਵਿੱਚ ਰੁੱਝ ਰੁੱਝ ਕੇ ਉਹ ਆਪਣੇ ਜੀ ਤੋਂ ਉਸ ਉਦਾਸੀ ਨੂੰ ਕੱਢ ਦਿੰਦੇ ਹਨ। ਵੱਡਾ ਭਾਰਾ ਪਰਦਾ ਇਹ ਹੈ ਕਿ ਇਹ ਗੱਲ ਤਾਂ ਅਕਸਰ ਸਮਝ ਲੈਂਦੇ ਹਨ ਕਿ ਜੀ ਉਦਾਸ ਹੈ, ਅੱਜ ਕਿਤੇ ਨਹੀਂ ਲੱਗਦਾ, ਪਰ ਇਸ ਪਾਸੇ ਧਿਆਨ ਨਹੀਂ ਪੈਂਦਾ ਕਿ ਜੀ ਉਹ ਕਿਉਂ ਉਦਾਸ ਹੈ। ਸੋ ਉਹ ਕਾਰਨ ਦੀ ਖੋਜ ਨਹੀਂ ਕਰਦੇ। ਸਤਸੰਗ ਦੀ ਸ਼ਰਨ ਆਏ ਨੂੰ, ਚਾਹੇ ਕਮਜ਼ੋਰ ਹੈ ਚਾਹੇ ਪੂਰਨ ਸੰਤ, ਇਹ ਆਪਾ ਖੋਜਣ ਦੀ ਵਾਦੀ ਪਹਿਲੇ ਹੀ ਪੈ ਜਾਂਦੀ ਹੈ। ਉਹ ਕਾਰਨ ਲੱਭਦੇ ਹਨ ਕਿ ਅੱਜ ਜੀਓ ਉਚਾਟ ਕਿਉਂ ਹੈ, ਫਿਰ ਲੱਭਦੇ ਲੱਭਦੇ ਆਪਣਾ ਕੋਈ ਕਾਰਨ ਲੱਭ ਪੈਂਦਾ ਹੈ, ਜਿਵੇਂ ਕੋਈ ਅਪ੍ਰੇਮ ਦਾ ਕੰਮ, ਕੋਈ ਅਕਿਰਪਾ ਦਾ ਵਾਕ, ਕੋਈ ਈਰਖਾ ਦੀ ਸੋਚ, ਕੋਈ ਵਾਹਿਗੁਰੂ ਦੀ ਯਾਦ ਵਿੱਚ ਭੁੱਲ, ਅਤੇ ਫਿਰ ਉਹ ਉਸ ਦਾ ਦਾਰੂ ਕਰਦੇ ਹਨ। ਭਰੀਐ ਮਤ ਪਾਪਾ ਕੈ ਸੰਗ, ਉਹ ਤੋਪੈ ਨਾਵੇਂ ਕੈ ਰੰਗ। ਇਸ ਤਰ੍ਹਾਂ ਸਤਸੰਗ ਦੀ ਸ਼ਰਨ ਰਹਿਣ ਵਾਲਾ ਪੂਰਨ ਆਪੇ ਦੀਆਂ ਤਾਕਤਾਂ ਵਧਾ ਲੈਂਦਾ ਹੈ। ਸਹੇਲੀ, ਜੋ ਤੁਸਾਂ ਕਿਹਾ ਸੋ ਤਾਂ ਮੈਂ ਸਮਝਿਆ, ਪਰ ਹੁਣ ਇਹ ਦੱਸੋ ਕਿ ਸਤਸੰਗ ਦੀ ਸ਼ਰਨ ਆਉਣਾ ਕੀ ਹੁੰਦਾ ਹੈ? ਮੈਂ ਤਾਂ ਜਿਉਂ ਵਿਆਹੀ ਅੱਜ 16 ਵਰੇ ਮਗਰੋਂ ਪੇਕੇ ਆਈ ਹਾਂ। ਸਾਡੇ ਸਹੁਰੇ ਤਾਂ ਸਤਸੰਗ ਇਹ ਹੈ ਕਿ ਰੋਟ ਪਕਾਇਆ ਅਤੇ ਸਰਵਰ ਦੇ ਨਿਮਿਤ ਦੇ ਛੱਡਿਆ ਅਤੇ ਸਮਝ ਲਿਆ ਕਿ ਪੁੱਤਰ ਬਲਦ ਜਿਉਂਦੇ ਰਹਿਣ ਅਤੇ ਖੇਤੀ ਵੱਧਦੀ ਫਲਦੀ ਫੁੱਲਦੀ ਰਹੇਗੀ। ਪਰ ਵੇਖਦੀ ਰਹੀ ਹਾਂ ਜੋ ਢੱਗੇ ਵੱਛੇ ਮਰੀ ਜਾਂਦੇ ਅਤੇ ਮਨ ਕਦੇ ਖਿੜ ਕੇ ਰਾਜ਼ੀ ਨਹੀਂ ਹੁੰਦਾ। ਇੱਥੇ 3 ਕੁ ਮਹੀਨੇ ਦੀ ਆਈ ਹਾਂ ਤਾਂ ਦਿਲ ਖੁੱਲ੍ਹਦਾ ਹੈ ਅਤੇ ਖਿੜਦਾ ਹੈ। ਤੁਸੀਂ ਸਾਰੇ ਖਿੜੇ ਮੱਥੇ 'ਤੇ ਖੁਸ਼ੀ ਦਿਸਦੇ ਹੋ। ਬਲਦ ਮਰੇ ਕਿ ਵੱਛਾ, ਇਸ ਗੱਲ ਦਾ ਤੋਖਲਾ ਤੁਹਾਨੂੰ ਹੈ ਨਹੀਂ। ਉਂਝ ਵੀ ਤੁਹਾਡੇ ਪਿੰਡ ਅਪਦਾ ਘੱਟ ਪੈਂਦੀ ਦਿਸਦੀ ਹੈ। ਮੈਂ ਅਚੰਬਾ ਹੋ ਰਹੀ ਹਾਂ ਕਿ ਇੱਥੇ ਕੀ ਹੋ ਰਿਹਾ ਹੈ। ਗੁਰੂ ਕੀ ਸਿੱਖੀ ਤਾਂ ਉਦੋਂ ਵੀ ਇੱਥੇ ਸੀ ਜਦੋਂ ਮੈਂ ਵਿਆਹੀ ਸਾਂ, ਪਰ ਹੁਣ ਕੁਛ ਹੋਰ ਰੰਗ ਹੈ, ਜਾਂ ਮੈਂ ਉਦੋਂ ਨਿਆਣੀ ਸਾਂ ਅਤੇ ਸਮਝ ਨਹੀਂ ਸੀ, ਜਾਂ ਇੱਥੇ ਕੁਛ ਹੋਰ ਵਰਤਿਆ ਹੈ। ਰਾਮ। ਮੈਂ ਦੱਸ ਚੁੱਕੀ ਹਾਂ ਕਿ ਜਦ ਕਿਣਕਾ ਮਾਤਰ ਭਰੋਸਾ ਆਪਣੇ ਪਰਮੇਸ਼ਰ 'ਤੇ ਆ ਜਾਵੇ ਤਾਂ ਤੋਖਲਾ ਮਿਟ ਜਾਂਦਾ ਹੈ, ਨਾ ਭਰਮ ਉੱਠਦਾ ਹੈ ਨਾ ਭੈ। ਜਿਨ੍ਹਾਂ ਨੂੰ ਬਹੁਤ ਤੋਖਲਾ ਉੱਠਦਾ ਹੈ, ਹਾਏ ਪੁੱਤ ਨਾ ਮਰ ਜਾਏ, ਹਾਏ ਬੁਲਦ ਚੋਰ ਨਾ ਲੈ ਜਾਣ, ਉਹਨਾਂ ਨਾਲ ਅਜਿਹੀਆਂ ਹੋਣੀਆਂ ਵਧੀਕ ਵਰਤਦੀਆਂ ਹਨ। ਜਿਨ੍ਹਾਂ ਨੂੰ ਭਰੋਸਾ ਹੈ ਕਿ ਵਾਹਿਗੁਰੂ ਸਾਨੂੰ ਪਿਆਰ ਕਰਦਾ ਹੈ, ਉਹ ਜੋ ਕਰੇਗਾ ਸਾਡੇ ਭਲੇ ਦੀ ਕਰੇਗਾ, ਉਹਨਾਂ ਦਾ ਨੁਕਸਾਨ ਨਹੀਂ ਹੁੰਦਾ, ਹੋਵੇ ਤਾਂ ਚਿੱਤ ਨੂੰ ਖਾਂਦਾ ਨਹੀਂ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਇਹ ਗੁਰਵਾਕ ਉਹਨਾਂ ਦੀ ਢਾਲ ਆਉਂਦੀ ਹੈ। ਪਿਆਰੀ ਭੈਣ, ਇੱਕ ਚਾਨਣਾ ਹੈ ਇੱਕ ਹਨੇਰਾ, ਜੋ ਚਾਨਣੇ ਵਿੱਚ ਤੁਰਦਾ ਹੈ ਉਹ ਠੇਡਾ ਘੱਟ ਖਾਂਦਾ ਹੈ, ਜੋ ਹਨੇਰੇ ਤੁਰਦਾ ਹੈ ਬਹੁਤ ਸੱਟਾਂ ਖਾਂਦਾ ਹੈ। ਪਰਮੇਸ਼ਰ 'ਤੇ ਭਰੋਸਾ ਕਰਨਾ ਕਿ ਹੈ, ਫਿਰ ਇਹ ਮੰਨਣਾ ਕਿ ਅੰਗ ਸੰਗ ਹੈ, ਫਿਰ ਇਹ ਸਿੱਧਕ ਧਾਰਨਾ ਕਿ ਮੈਨੂੰ ਪਿਆਰ ਕਰਦਾ ਹੈ, ਇਹ ਚਾਨਣਾ ਹੈ। ਚਾਨਣੇ ਦੀਆਂ ਕਿਰਨਾਂ ਸੱਚ, ਪਿਆਰ, ਨੇਕੀ, ਧਰਮ, ਉਪਕਾਰ ਅਤੇ ਵਾਹਿਗੁਰੂ ਦੀ ਯਾਦ, ਬੇਨਤੀ ਅਰ ਸ਼ੁਕਰ ਹਨ। ਜੋ ਇਸ ਚਾਨਣੇ ਵਿੱਚ ਤੁਰਦਾ ਹੈ ਉਹ ਠੇਡੇ ਬਹੁਤ ਘੱਟ ਖਾਂਦਾ ਹੈ, ਪਰ ਜੋ ਉਸਦੇ ਉਲਟ ਭੁੱਲ ਅਰਥਾਤ ਤੋਖਲੇ, ਭਰਮ, ਵਹਿਮ, ਝੂਠ, ਵੈਰ ਅਤੇ ਮਨ ਦੇ ਖਿੰਡਾਵ ਵਿੱਚ ਤੁਰਦਾ ਹੈ ਉਹ ਹਨੇਰੇ ਵਿੱਚ ਜਾ ਰਿਹਾ ਹੈ। ਨੇਕੀ ਸਤ ਵਸਤੂ ਹੈ, ਜਿਕੂ ਚਾਨਣਾ ਹੈ, ਪਰ ਹਨੇਰਾ ਤਾਂ ਚਾਨਣੇ ਦੀ ਅਣਹੋਂਦ ਹੈ। ਇਸੇ ਤਰ੍ਹਾਂ ਬਦੀ ਨੇਕੀ ਦੇ ਉਲਟ ਜਾਣ ਦਾ ਨਾਂ ਹੋਇਆ। ਸੋ ਹਨੇਰਾ ਅਤੇ ਬਦੀ ਕੋਈ ਸਤ ਵਸਤੂ ਨਹੀਂ ਹਨ। ਸਤ ਵਸਤੂ ਨੇਕੀ ਹੈ, ਬਦੀ ਅਸਤ ਵਸਤੂ ਹੈ। ਜੋ ਨੇਕੀ ਵਿੱਚ ਤੁਰਦਾ ਹੈ ਉਹ ਤਾਂ ਕਿਸੇ ਸ਼ੈ ਦਾ ਮਾਲਕ ਹੋ ਰਿਹਾ ਹੈ, ਕੁਛ ਰਾਸ ਜਮ੍ਹਾਂ ਕਰ ਰਿਹਾ ਹੈ, ਪਰ ਬਦੀ ਦਾ ਜਦ ਕੋਈ ਸਤ ਸਰੂਪ ਹੀ ਨਹੀਂ ਤਦ ਉਹ ਕੀ ਰਾਸ ਜਮ੍ਹਾਂ ਕਰ ਰਿਹਾ ਹੈ? ਉਹ ਤਾਂ ਲੁਟਾ ਰਿਹਾ ਹੈ, ਗੁਆ ਰਿਹਾ ਹੈ, ਤੋਟੇ ਦੇ ਘਰ ਜਾ ਰਿਹਾ ਹੈ। ਸਿਆਣੇ ਲੋਕ ਆਖਦੇ ਹਨ ਕਿ ਵਾਹਿਗੁਰੂ ਸਤ ਸਰੂਪ ਹੈ, ਅਰਥਾਤ ਉਹ ਤਿੰਨਾਂ ਸਮਿਆਂ ਵਿੱਚ ਹੋਣ ਵਾਲੀ ਕਲਿਆਣ ਸਰੂਪ ਹਸਤੀ ਹੈ। ਉਹ ਜਿਉਂਦੀ ਜਾਗਦੀ ਜੋਤ ਹੈ ਅਤੇ ਪ੍ਰੇਮ ਉਸਦਾ ਸਰੂਪ ਹੈ। ਉਹ ਸਦਾ ਸੀ, ਹੁਣ ਹੈ ਅਤੇ ਸਦਾ ਹੋਊ। ਗੁਰੂ ਜੀ ਨੇ ਫੁਰਮਾਇਆ ਹੈ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਰਥਾਤ ਸੱਚ ਸਦਾ ਅਟਲ ਹੋਂਦ ਹੈ, ਇਸਦੇ ਉਲਟ ਜੋ ਕੁਛ ਹੈ ਨਹੀਂ ਹੈ, ਉਹ ਕੋਈ ਸ਼ੈ ਨਹੀਂ, ਉਹ ਝੂਠ ਹੈ ਅਤੇ ਕੋਈ ਰਾਸ ਨਹੀਂ ਹੈ। ਵਪਾਰੀਆਂ ਨੂੰ ਇੱਕ ਨਫ਼ਾ ਆਉਂਦਾ ਹੈ, ਇੱਕ ਨੁਕਸਾਨ ਆਉਂਦਾ ਹੈ। ਨਫ਼ਾ ਕੋਈ ਸ਼ੈ ਹੈ ਜੋ ਪੱਲੇ ਪੈਂਦੀ ਹੈ, ਪਰ ਘਾਟਾ ਕੁਛ ਪੱਲਿਓਂ ਜਾਂਦਾ ਹੈ। ਇਸੇ ਤਰ੍ਹਾਂ ਨੇਕੀ ਨਫ਼ਾ ਹੈ ਜੋ ਪੱਲੇ ਬਜਦੀ ਹੈ, ਪਰ ਬਦੀ ਘਾਟਾ ਹੈ ਜੋ ਨੇਕੀ ਦੀ ਰਾਸ ਨੂੰ ਉਜਾੜਦਾ ਹੈ, ਅਤੇ ਜਿਸ ਨਾਲ ਆਪੇ ਦੀ ਤਾਣ ਅਤੇ ਤਾਕਤ ਅੰਦਰੋਂ ਘੱਟਦੀ ਹੈ, ਅਤੇ ਜਿਸ ਨਾਲ ਆਪੇ ਦੀ ਤਾਣ ਤਾਕਤ ਅੰਦਰੋਂ ਘੱਟਦੀ ਹੈ, ਅਰਥਾਤ ਇਖਲਾਕੀ ਅਤੇ ਰੂਹਾਨੀ ਘਾਟਾ ਪੈਂਦਾ ਹੈ। ਫਿਰ ਦੁਹਰਾ ਦਈਏ, ਪਰ ਬਦੀ ਘਾਟਾ ਹੈ ਜੋ ਨੇਕੀ ਦੀ ਰਾਸ ਨੂੰ ਉਜਾੜਦਾ ਹੈ, ਅਤੇ ਜਿਸ ਨਾਲ ਆਪੇ ਦੀ ਤਾਣ ਤਾਕਤ ਅੰਦਰੋਂ ਘੱਟਦੀ ਹੈ, ਅਰਥਾਤ ਇਖਲਾਕੀ ਅਤੇ ਰੂਹਾਨੀ ਘਾਟਾ ਪੈਂਦਾ ਹੈ। ਜਿਸ ਦੇ ਅੰਦਰ ਭਰਮ ਅਤੇ ਤੋਖਲਾ ਰਹਿੰਦਾ ਹੈ, ਉਸਦੇ ਅੰਦਰ ਘਾਟੇ ਦਾ ਸੁਭਾਅ ਪੱਕ ਰਿਹਾ ਹੈ। ਇਸ ਸੁਭਾਅ ਦਾ ਫਲ ਨਾਨਾ ਪ੍ਰਕਾਰ ਦੇ ਦੁੱਖ ਅਤੇ ਰੋਗ ਹਨ। ਦਾਰੂ ਇਸਦਾ ਉਸਦੇ ਉਲਟ ਹੈ, ਉਹ ਹੈ ਭਰੋਸਾ। ਭਰੋਸੇ ਨਾਲ ਭਰਮ ਅਤੇ ਤੋਖਲਾ ਜਾਂ ਡਰ ਅਤੇ ਸੰਸਾ ਨਹੀਂ ਰਹਿੰਦੇ। ਵੇਖੋ, ਗੁਰੂ ਜੀ ਨੇ ਲਿਖਿਆ ਹੈ ਕਿ ਦੁੱਖ ਰੋਗ ਬਿਨਸੇ ਭੈ ਭਰਮ, ਅਰਥਾਤ ਲਾਏ ਪੱਖ ਵਾਲਿਆਂ ਦੇ ਭੈ ਅਤੇ ਭਰਮ ਬਿਨਸ ਜਾਂਦੇ ਹਨ। ਭੈ ਅਤੇ ਭਰਮ ਕਾਰਨ ਹਨ, ਇਹਨਾਂ ਦੇ ਫਲ ਹਨ ਦੁੱਖ ਅਤੇ ਰੋਗ। ਸੋ ਜਦ ਭੈ ਅਤੇ ਭਰਮ ਮਿਟ ਗਏ ਤਾਂ ਦੁੱਖ ਅਤੇ ਰੋਗ ਨਾਲ ਮਿਟ ਗਏ। ਏਕੀ ਕੂੰ ਸੁਖਮਨੀ ਸਾਹਿਬ ਦੇ ਪਾਠ ਕੀਤਿਆਂ ਅਤੇ ਪਹਿਰਾ ਦਿੱਤਿਆਂ ਮਨੁੱਖ ਦਾ ਮਨ ਭਰੋਸੇ ਵਾਲਾ ਅਤੇ ਸ਼ੁਕਰ ਕਰਨ ਵਾਲਾ ਹੋ ਜਾਂਦਾ ਹੈ, ਔਰ ਇੱਕ ਵਾਹਿਗੁਰੂ ਦੀ ਪਿਆਰੀ ਯਾਦ ਵਿੱਚ ਖੁਸ਼ ਰਹਿੰਦਾ ਹੈ। ਸ੍ਰੀ ਆਦਿ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਵਾਹਿਗੁਰੂ ਦਾ ਸਰੂਪ ਨਿਰਭਉ ਅਤੇ ਨਿਰਵੈਰ ਆਖਿਆ ਹੈ। ਮਤਲਬ ਕੀ ਕਿ ਨਿਰਭਉ ਅਤੇ ਨਿਰਵੈਰ ਦਾ ਉਪਾਸ਼ਕ ਆਪ ਨਿਰਭਉ ਅਤੇ ਨਿਰਵੈਰ ਹੋ ਜਾਏਗਾ, ਤੋਟੇ ਦੀ ਖੜ ਵਿੱਚੋਂ ਨਿਕਲ ਕੇ ਲਾਏ ਦੀ ਚੋਟੀ ਪਰ ਆ ਬੈਠੇਗਾ। ਸਤਿਗੁਰ ਨੇ ਇਹ ਗੱਲ ਖੋਲ੍ਹ ਕੇ ਵੀ ਕਹਿ ਦਿੱਤੀ ਹੈ, ਨਿਰਭਉ ਜਪੇ ਸਗਲ ਭਉ ਮਿਟੇ, ਅਰਥਾਤ ਅਕਾਲ ਪੁਰਖ ਜੋ ਨਿਰਭਉ ਹੈ ਉਸ ਦਾ ਭਜਨ ਕੀਤਿਆਂ ਸਾਰੇ ਭਾਉ ਦੂਰ ਹੋ ਜਾਂਦੇ ਹਨ। ਇਸ ਭਾਉ ਦਾ ਅਰਥ ਵਾਹਿਗੁਰੂ ਦੇ ਪਿਆਰ ਭਰਿਆ ਭਾਉ ਨਹੀਂ, ਪਰ ਉਹ ਭਾਉ ਜੋ ਜੀਵਾਂ ਨੂੰ ਖਾ ਰਿਹਾ ਹੈ, ਕਿਤੇ ਚੋਰ ਨਾ ਆ ਜਾਣ, ਕਿਤੇ ਪੁੱਤ ਨਾ ਮਰ ਜਾਏ, ਫਲਾਣਾ ਮੈਨੂੰ ਖਾ ਨਾ ਜਾਏ, ਖਬਰੇ ਕੀ ਹੋਵੇਗਾ, ਹਾਏ ਕੀ ਕਰਾਂ, ਹੁਣ ਕੀ ਬਣੂੰ, ਇਹ ਭਾਉ ਹੈ ਜੋ ਹਾਨੀਕਾਰਕ ਹੈ ਅਤੇ ਜਿਸ ਨੂੰ ਨਿਰਭਾਉ ਦੇ ਪ੍ਰੇਮ ਨਾਲ ਅਸਾਂ ਜਿੱਤਣਾ ਹੈ। ਸੋ ਭੈ ਅਤੇ ਭਰਮ ਤੋਟੇ ਦਾ ਪੱਖ ਹੈ ਅਤੇ ਵਾਹਿਗੁਰੂ ਪਿਆਰ ਕਰਨ ਵਾਲਾ ਪਿਤਾ ਹੈ, ਉਹ ਸਦਾ ਸਾਡੇ ਨਾਲ ਹੈ, ਸਦਾ ਦਿਆਲ ਹੈ। ਇਹ ਨਿਸ਼ਚਾ ਨਫੇ ਦਾ ਪੱਖ ਹੈ, ਇਸ ਨੂੰ ਧਨ ਪੱਖ ਅਤੇ ਰਿਣ ਪੱਖ ਵੀ ਕਹਿ ਸਕਦੇ ਹਾਂ। ਜੋ ਲੋਕ ਆਪੇ ਨੂੰ ਤੋਟੇ ਵਾਲੇ ਸੁਭਾਅ ਵਿੱਚ ਰੱਖਦੇ ਹਨ ਅਤੇ ਆਸ ਲਾਹੇ ਦੀ ਰੱਖਦੇ ਹਨ, ਉਹਨਾਂ ਨੂੰ ਹਾਨੀ ਹੀ ਆਨੀ ਹੈ। ਹਾਂਜੀ, ਜੋ ਲੋਕ ਆਪੇ ਨੂੰ ਤੋਟੇ ਵਾਲੇ ਸੁਭਾਅ ਵਿੱਚ ਰੱਖਦੇ ਹਨ ਅਤੇ ਆਸ ਲਾਹੇ ਦੀ ਰੱਖਦੇ ਹਨ, ਉਹਨਾਂ ਨੂੰ ਹਾਨੀ ਹੀ ਹਾਨੀ ਹੈ। ਸਹੇਲੀ ਠੰਡਾ ਸਾਹ ਭਰ ਕੇ, ਭੈਣ ਜੀ ਸੱਚ ਹੈ, ਪਰ ਮੈਂ ਇਹ ਪੁੱਛਦੀ ਹਾਂ ਕਿ ਇਹ ਹੋਵੇ ਕੀ ਕੁ। ਹੁਣ ਮੈਂ ਸਮਝ ਤਾਂ ਸਾਰਾ ਲੀਤਾ ਹੈ, ਪਰ ਮੇਰੇ ਅੰਦਰ ਠਹਿਰਦਾ ਨਹੀਂ। ਮੇਰਾ ਜੀ ਕਰਦਾ ਹੈ ਕਿ ਜੋ ਕੁਝ ਤੁਸਾਂ ਕਿਹਾ ਹੈ ਮੇਰੇ ਜੀ ਅੰਦਰ ਘਰ ਪਾ ਕੇ ਬਹਿ ਜਾਵੇ, ਪਰ ਇਹ ਮੋਹ ਮਾਇਆ ਦੇ ਜਾਲ ਕੁਛ ਕਰਨ ਨਹੀਂ ਦਿੰਦੇ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਸਹੇਲੀ ਦਾ ਇਸ ਸਵਾਲ ਦਾ ਜਵਾਬ ਇਸ ਲਿਖਤ ਦੇ ਅਗਲੇ ਭਾਗ ਵਿੱਚ ਅਸੀਂ ਪੜ੍ਹ ਕੇ ਸੁਣਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।